अकाल मूरत अजुनी सैपं गुरप्रसाद जप आद सच जुगाद सच है पी सच नानक खुशी पी सच दोए कर जोड़ मांगो एक दाना साहिब तुठे पावा सास सास नानक आराधे आठ पहर गुण गावा तू सुल्तान कहा हो मिया तेरी कवन बड़ाई जो तू देह सो कहा स्वामी मैं मूरख कहन ना जाय जो तू देह सो कहा स्वामी मैं मूरख कहन ना जाय परम सम्मान योग चवर शतर तख्त दे मालक साहिब सतगुरु श्री गुरु ग्रंथ साहिब सचे पातशाह जी दी पावन पवित्र चरण शरण विच हरि यश सरवण कर रहे गुरु सवारे सत संगी जनो अमृत गुरबाणी दा कीर्तन आप जी नू गुरु सवारियां ने सरवण कराया आओ धन गुरु गोबिंद सिंह साहिब सचे पातशाह जी जिन्ना ने साडे ते किरपा करके होली दी थां ते महले कड़न दी सानू मर्यादा दिती और ऐसी बख्शिश कृपालू दातार जी ने कीती खालसा पंथ ने खजूर दी उस बख्शिश नू सांभिया और हर साल आनंदपुर साहिब दी धरती ते महला कड़िया जांदा है जिस लिए सी ए भी शब्द वर्तने आ खोला महला खोली और खोला महला गुरु ग्रंथ साहिब दी बाणी विचों सिख इतिहास विचों आप जी नाल विचार सांझे करने ने कृपा करके एकाग्रता दी दात बख्शो बादशाह दरवेश गुरु गोबिंद सिंह सतगुरु कृपा करन साडे इस खिंडे हुए मन नू पूर्ण टिका बख्श के अपने पवित्र बचना दी और इतिहास दी विचार आप ही कृपा करके करा लेन साध संगत गुरु बख्शी फतेह प्रवान करो जी वाहे गुरु जी का खालसा वाहे गुरु जी की फतेह सतगुरु गुरु ग्रंथ साहिब जी दी अमृत गुरबाणी दा मकसद है हर मनुख मातर नू उस एक परिपूर्ण परमेश्वर दे चरणा विच जोड़िया जाए ते एक ओ जो अदुती है जिस वर्गा होर दूजा कोई नहीं ए कारण के गुरु ग्रंथ साहिब जी दी अमृत बाणी जदो प्रारंभ होई पहले बचन मेरे सतगुरु जी ने जो दर्ज कीते ओ है एक ओंकार ओम शब्द बहुत पुराना है इस शब्द दे तीन अखर बनाए गए ओ तीन अखर सन ऊड़ा ऐड़ा और मम्मा ओम बना के इना तीन अखरां दे भी अर्थ वख वख कर दिते गए तीन अखरां नू तीन देव रूप देवतियां दे रूप विच दे तीन शक्तियां दे रूप विच वंडिया पर मेरे सतगुरु ने ओम शब्द दे नाल पहला एका पाया ओदे उत्ते कार खिच दिती एदा भाव ए सी कि गिनती वाला एका पाया, अखरा वाला एका नहीं। गुरु ग्रंथ साहिब केवल एक ऐसे महान मुर्शद ने जिन्हां दी आरंभता अंक तो शुरू हुंदी है, अखर तो नहीं। कोई भी बाणी तुसी आरंभ करोगे एका जड़ा है वह गिनती वाला मिलेगा, आपानू अखरा वाला नहीं। हालांकि बाणी विच ईड़ी नू सियारी ते कक्का मुक्ता भी एक है, ईड़ी नू सियारी ते कक्के नू सियारी भी एक है, ईड़ी नू सियारी ते कक्का औंकड़ भी एक है। मेरे सतगुरु ने ईड़ी नू सियारी ते कक्का पा के एक नहीं, उन्होंने गणत वाला एका लिया, गिनती वाला एका लिया। जे किते हजूर ईड़ी सियारी कक्का पांदे, हो सकदा कोई मिलावट करन वाला तीन अखरां दे अर्थ कुछ अपनी मत अनुसार करदा, एक दा मतलब है केवल एक, जिस दा कोई होर अर्थ ही नहीं हो सकदा। एक दा अर्थ है जिहड़ा अदुत्ती है, जिस वर्गा होर कोई नहीं। सब तो वड्डी कृपा कीती गिनती वाला हजूर ने एका लिया। फिर हुण असीं कई वारी कहिंदे आ परमात्मा एक है, चेते रखियो केवल एक नहीं नाल अदुत्ती है। जे कोई कहे भी परमात्मा दी परिभाषा ए वे ओ एक है, वेखण नूं तां इस धरती दा सूरज भी एक है, कि सूरज नूं परमात्मा मन्नांगे? फिर इस गल नूं थोड़ा जिहा गहराई नाल समझिए। ए कह दईए परमात्मा एक है, इस धरती दा सूरज एक है, कि ओ परमात्मा है? इस धरती दे उत्ते सागर ओ एक है, कि एक समुंदर परमात्मा दा वाचक है? इस धरती दे नाल एक चंद्रमा दा संबंध है, कि ओ एक चंद्रमा परमात्मा है? इथे चेते रखो इस धरती दा एक सूरज है, पर ए अदुत्ती नहीं। इस तो बड़े वड्डे सूरज रब ने होर पैदा कीते ने, कदी सूरज अदुत्ती नहीं। इस वर्गे करोड़ा सूरज मिल जाणगे, पर चेते रखियो करोड़ा ब्रह्मंडा दे रब करोड़ा नहीं, करोड़ा ब्रह्मंडा दे साजन वाला रब केवल एक है। करोड़ा सूरज मिल सकते ने, पर करोड़ा परमात्मा नहीं। मेरे दाता जी ने बाणी विच इक तोके कहन लगे, कोट ब्रह्मांड को ठाकुर स्वामी, सर्ब जिया का दाता रे। दाते शब्द नहीं, एक वचन, सर्ब जिया का दाता रे। कहिंदे ब्रह्मांड करोड़ा ने पर रब करोड़ा नहीं। करोड़ा ब्रह्मंडा नू रचन वाला केवल एक ओंकार है। हजूर ने एक नाल जोड़िया, ते उस एक नाल जोड़न दे लई कुछ साडियां बाहर दियां रस्मां सन। मेरे सतगुरु ने उन्हां बाहर दियां रस्मां विचों भी सानू प्रेरणा दे के परमार्थ कमाण वास्ते जोड़ दिता। उदाहरण दे तौर ते आउणा होली होले महल्ले वल है, पर आरंभ विच कुछ अर्ज करनी चाहना। आप बाणी पढ़न वाले हो, आद काल तो स्याणे लोकां ने समें दी वंड कीती। पहला इनू जुगां विच वंडिया, बाबे दे सामने जुग आए, जेड़े जुग विच असी वरतने पाया उस युग नू गुरु ग्रंथ साहिब ने बिलकुल माड़ा नहीं कहा। कहन लगे हुण तां समय बड़ा भागां वाला आ गया, पहला जप तप यग करने पैंदे सन, हुण सब तो वड्डा पुन एवे टेक के किते तू परमात्मा दा नाम जप लिया कर। ए युग सब तो वड्डा ही, असी रोज पढ़दे सुनने आ कि कल मैं एको पुन गुण गोविंद गाए। हजूर ने कहा अब कल्लू आयो रे, वतर दा समा आ गया। एक नाम बोवो बोवो, सतगुरु ने चार जुगां दी गल करके जिस जुग विच असी वरतने पाया उस जुग नाल सानू परमात्मा दे चरणा नाल जुड़न दी प्रेरणा दिती। फिर इंसान ने इस जुगां दे समय नू सदियां विच वंडिया, एक सौ साल दी एक सदी बनाई, एक साल नू बारह महीनिया विच वंडिया, बारह महीनिया दे इन्ने चार हफ्ते बनाए, एक हफ्ते नू सत वारां विच वंडिया। केवल सत वार नहीं, बंदे ने दिन ते रात दे चार चार पैर अठ पैर बना के इनू निमख घड़ी विशे चशिया तक वंड दिता। मेरे सतगुरु दे सामने जदो बारह महीने आए ते उन्हां बारह महीनिया दी एहो जी तरतीब दिती के एक एक महीने कोई साईं दा नाम कमा सके ते ओ परमात्मा दे चरणा तक पहुंच सकदा है। सत वार लोक मानदे ने, मेरे गुरु ग्रंथ साहिब दे अंदर सत वार उचारण कर दिते, ओ भलिया तू दो तुकां एक वार दियां रोज चेते कर ते सच जानी हफ्ते बाद तेरे अंदर खेड़ा बन जाएगा। समय नू अठ पहरां विच वंडिया। मेरे सतगुरु ने जिंदगी दे चार पहर बना के दिन दी गल ना कीती, चार पहर रात जिंदगी नू कह के बंदे दे जीवन नू चार पहरां राहीं वी उपदेश दे दिता। आपां पंछी चातक मारनी है, सब तो पहला तको बारह माह असि मांज राग विच गुरु अर्जुन देव जी का उचारण किया होया, बारह माह सरवण करने। जे सारे बारह माह का निचोड़ किसी सज्जन ने पढ़ना है ते ओ बारह माह की पहली तुक पढ़ लै, सच जानो पहली तुक ही अंदर दी वेदना है कि मेरे साइया अपने कर्मा करके विछड़िया, अपने कर्म हुण इन्ने चंगे नहीं, कर्मा करके मिल सकीए, कर्मा करके विछड़ जरूर गए हां, मिल सकने हां केवल तेरी कृपा नाल। पहली तुक असीं पढ़ने हां कि किरत कर्म के विछड़े, अपने कर्मा करके विछड़िया कर कृपा मिलो राम, कर्मा करके विछड़िया कृपा करके मिला लो। फिर एक एक महीने दी एक एक तुक पढ़ो। आना मैं होली और होले महल्ले संबंधी है, सिर्फ आरंभ विच अर्ज करनी चाहना वा, जेड़े असी जोड़ वेले भी मनाने हां इन्हां दा मकसद भी केवल प्रभु दे चरणां विच जुड़ना सी। बारह महीने ने मनुख अंदरो तड़फदा लुड़छदा है। गुरु साहब ने कहा कि तेनू शांति मिल सकती है केवल आनंद नाल। ए पुछदा ओ आनंद कित्थों मिले, गुरु जी ने पहले महीने विच साडी मंजिल साडा मुकाम मुकर्र कीता, ते जदो बारवां महीना आया ते सच जानो कमाई करन वाले नू ओ मंजिल मिल गई। पहला महीने दी पहली तुक असी पढ़ने हां कि सिख दी मंजिल है आनंद। ताई बचन पढ़े जांदे ने कि चेत गोविंद आराधिया होवै आनंद घना, जे तू आराधन दी जाच नहीं संत जना मिल पाईऐ रसना नाम भना। वैसाख आया, कह लगे तेरे अंदर नू धीरज इस करके नहीं क्योंकि तेरे अंदर प्रेम दी काट है। वैसाख धीरन क्यों वाडिया, जिन्ना प्रेम विशो हर साजन पुरख विसार कै लगी माया। तो जेठ दा महीना आ गया, दिन बड़े वड्डे सन, गर्मी बहुत पैन लगी। गुरु साहब कहन लगे इन्हां वड्डे दिनां विच एक गल समझ लै, सब तो वड्डे परमात्मा दा लड़ पकड़ लै, सच जानी जिहड़ा ओहदा लड़ पकड़ लैण उहनां नूं जमदूत कदी भी अपनी फाई विच बन नहीं सकदा। हर जेठ जुड़न दा लोहड़िया है, जिस अगै सब निवन, हर सज्जन दामन लग्या किसै ना देई बन। असाड़ आया तपदा, गर्म लू चली, मेरे गुरु साहब कहन लगे नहीं ओना नू पुछ के देख जेड़े इस लू विच भी अंदरो ठंडे ने। ते महाराज कहन लगे तपदे ओ ने, असाड़ तपंदा तिस लगे खर नहा ना जिन्ना पास। सौन दा महीना आया, निरिम जिम बरसात होई, एक एक बूंद धरती दी तह भी चली गई। बनास्पति मौली, हजूर कहन लगे बार खेतां भी झाती मारन वालिया तू ते सौन विच भी तपना पिया, कणियां पैंदियां ने, रब अगे अरदास कर किते गुरु दे चरणा नाल जुड़ जाए ते तेरे अंदर भी खेड़ा आ जाए। कहन लगे सावन सरसी कामणी चरण कमल स्यों प्यार। अगो आ गया पादों दा महीना, पादों विच त्राट काशी, कदी बदल बनना कदी धुप निकलनी, पिंडे ते पित निकली, जदो सूरज दियां किरणां पईयां ते बंदा विल उठिया। साहब ने कहा एक खुमस है भादों दा, एक खुमस है जेड़े भरम विच पै जाण मरण तो बाद दा। प्यारिया जे तू साई नू चेते ना कीता लखा अडंबर कर ली ते से किसे अर्थ नहीं। भादों विच कहन लगे भादवे भरम भुलाणिया, दूजा लगा खेत लख शिंगार बनाया कारज नाही केत। असों आ गया, ना गर्मी सी ना ज्यादा सर्दी सी, लोक गर्मी तो छुटकारा पा गए। साहब कहन लगे तेरे चेहरे ते खेड़ा उधर तेरी फसल पक दिए, किन्ना चंगा हुंदा किते असों दे महीने विच इक उछाला उठदा इस गर्मी तो इस वकारा दी तपिश तो बाद किते परमात्मा पति दी तेनू चरण नसीब हो जांदे। साहब ने कहा असुन प्रेम उमाड़ा क्यों मिलिया खर जाए, मन तन प्यास दर्शन घनी कोई आन मिलावे माए। उधरों कत्तक दा महीना आ गया, सतगुरु ने नाल ही कह दिता भलिया के कर्म तू करने ते फल किसे होर ने भोगना है, ਤਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਮੰਗਰ ਦਾ ਮਹੀਨਾ ਆਇਆ, ਲੋਕ ਕੋਈ ਸੌਖੇ ਹੋ ਗਏ, ਹਾੜੀ ਹੋ ਚੁੱਕੀ ਸੀ, ਖੇਤਾਂ ਦੇ ਵਿੱਚ ਫਸਲ ਬੀਜੀ ਜਾ ਚੁੱਕੀ ਏ। ਸਾਹਿਬ ਕਹਿਣ ਲੱਗੇ, ਭਲਿਆ ਤੇਰੇ ਲਈ ਮੰਗਰ ਤਾਂ ਚੰਗਾ ਹੈ ਜੇ ਪਰਮਾਤਮਾ ਪਤੀ ਦੇ ਕੋਲ ਤੂੰ ਬਹਿ। ਪੁੱਛ ਕਦੀ ਉਹਨਾਂ ਤੋਂ ਜਿਹੜੀਆਂ ਮੰਗਰ ਮਾਹੇ ਸੁਹੰਦੀਆਂ ਹਰ ਪਿਰ ਸਿੰਘ ਬੈਠੜੀਆਂ, ਤਿੰਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮਿਲੜੀਆਂ। ਅੱਗੋਂ ਆ ਗਿਆ ਪੋਹ, ਪੋਹ ਵਿੱਚ ਪੈ ਕੱਕਰ, ਉਸ ਕੱਕਰ ਨੇ ਪਰਤ ਕੇ ਫਿਰ ਰੁੱਖ ਸੁਕਾਏ, ਉਸ ਕੱਕਰ ਨੇ ਫਿਰ ਖੁਸ਼ਕੀ ਪੈਦਾ ਕੀਤੀ। ਹਜ਼ੂਰ ਨੇ ਕਿਹਾ, ਨਹੀਂ ਇਹ ਸਮਾਂ ਕਦੀ ਖਾਂਡ ਵਿੱਚ ਆਇਆ ਸੀ, ਉਹ ਜੋ ਤੇਜ਼ ਲੂ ਨੇ ਤੇਰੇ ਫਸਲਾਂ ਨੂੰ ਸੁਕਾ ਕੇ ਰੱਖ ਦਿੱਤਾ, ਹੁਣ ਪੈਂਦੇ ਕੱਕਰ ਨੇ ਤੈਨੂੰ ਸੁਕਾ ਦਿੱਤਾ। ਪਿਆਰਿਆ, ਖਾੜ ਉਹਨਾਂ ਲਈ ਤਪਦਾ ਜਿਹੜੇ ਰੱਬ ਦੇ ਗਲੇ ਨਾਲ ਨਹੀਂ ਜੁੜੇ, ਤੇ ਪੋਹ ਦਾ ਕੱਕਰ ਉਹਨਾਂ ਨੂੰ ਕੁਝ ਨਹੀਂ ਕਹਿੰਦਾ ਜਿਹੜੇ ਸਾਈਂ ਦੇ ਗਲੇ ਨਾਲ ਮਿਲ ਗਏ। ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾ। ਅੱਗੇ ਆ ਗਿਆ ਮਾਘ ਦਾ ਮਹੀਨਾ, ਰੁੱਤ ਥੋੜੀ ਜੀ ਬਦਲਣ ਲੱਗੀ। ਬੰਦੇ ਨੇ ਮਾਘ ਦੇ ਮਹੀਨੇ ਵਿੱਚ ਤੁਰ ਪਿਆ ਤੀਰਥ ਇਸ਼ਨਾਨ ਕਰਨ, ਕੋਈ ਦਾਨ ਕਰਨ, ਕੋਈ ਪੁੰਨ ਕਰਨ। ਮੇਰੇ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਨਹੀਂ 68 ਤੀਰਥਾਂ ਤੇ ਜਾਣ ਦੀ ਜ਼ਰੂਰਤ ਨਹੀਂ। ਭਲਿਆ ਤੂੰ ਇੱਕ ਕੰਮ ਕਰ, ਆਦ ਕਾਲ ਤੋਂ ਲੋਕ ਤੀਰਥਾਂ ਵਿੱਚ ਨਹਾਉਂਦੇ ਨੇ, ਪਿੰਡੇ ਦੀ ਮੈਲ ਉਤਰੀ ਪਰ ਅੰਦਰ ਦੀ ਮਲੀਨਤਾ ਨਹੀਂ ਗਈ। ਆ ਮਾਘ ਦੇ ਮਹੀਨੇ ਵਿੱਚ ਕਦੀ ਬੰਦਗੀ ਕਰਨ ਵਾਲਿਆਂ ਦੀ ਧੂੜ ਵਿੱਚ ਇਸ਼ਨਾਨ ਕਰ, ਐਵੇਂ ਦਾਣੇ ਪੈਸੇ ਦਾਨ ਪਿਆ ਕਰਨਾ। 4 ਦਿਨ ਗੁਰੂ ਗੁਰੂ ਜਪ, ਫਿਰ ਉਹਨੂੰ ਸੁਣ, ਜਿੱਦਣ ਤੇਰੇ ਪੱਲੇ ਕੁਝ ਆ ਜਾਏ ਉਦਨ ਕਿਸੇ ਨੂੰ ਨਾਮ ਦਾ ਦਾਨ ਵੀ ਦੇ ਦੇ। ਸਾਹਿਬ ਨੇ ਉੱਥੇ ਫਿਰ ਬਚਨ ਕਿਹਾ, ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾ। ਅੱਗੋਂ ਆ ਗਿਆ ਫੱਗੁਣ, 12ਵਾਂ ਮਹੀਨਾ ਆ ਗਿਆ, ਜਗਿਆਸੂ ਦੀ ਮੰਜ਼ਿਲ ਆ ਗਈ। ਜਿਹੜਾ ਮੁਕਾਮ, ਜਿਹੜੀ ਆਰੰਭਤਾ ਮਿਥ ਕੇ ਚੱਲਿਆ ਸੀ ਚੇਤ ਦੇ ਮਹੀਨੇ ਵਿੱਚ, ਅੱਜ ਉਹ ਜਗਿਆਸੂ ਜਿਹੜਾ ਕਹਿ ਰਿਹਾ ਸੀ ਦਾਤਾ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਤੇ ਗੁਰੂ ਜੀ ਨੇ ਕਿਹਾ ਚੇਤ ਗੋਬਿੰਦ ਅਰਾਧਿਆ ਹੋਵੇ ਆਨੰਦ ਘਣਾ, ਅੱਜ ਫੱਗਣ ਆਇਆ ਬਸੰਤ ਰੁੱਤ ਆਈ, ਲੋਕ ਹੋਲੀ ਦਾ ਰੰਗ ਪਾਣ ਲੱਗੇ ਤੇ ਅੰਦਰੋਂ ਰੰਗਿਆ ਹੋਇਆ ਕਹਿੰਦਾ ਫਲਗੁਣ ਆਨੰਦ ਉਪਾਰ ਜਣਾ ਹਰ ਸੱਜਣ ਪ੍ਰਗਟਿਆ ਹੈ। ਚੇਤ ਵਿੱਚ ਸੱਜਣ ਮਿਲਿਆ ਨਹੀਂ, ਚੇਤ ਵਿੱਚ ਕੇਵਲ ਸਾਧਨਾ ਕਰਨ ਲਈ ਕਿਹਾ ਹੈ, ਫੱਗਣ ਵਿੱਚ ਸਾਧਨਾ ਤੋਂ ਬਾਅਦ ਸਾਧਕ, ਸਾਧਕ ਤੋਂ ਬਾਅਦ ਅੱਜ ਸਿੱਧ ਬਣ ਗਿਆ ਹੈ। 3 ਸ਼ਬਦ ਨੇ, ਸਾਧਨਾ, ਸਾਧਕ ਤੇ ਸਿੱਧ। ਸਾਧਨਾ ਦਾ ਅਰਥ ਆਪ ਸਮਝਦੇ ਹੋ ਕਿ ਕਹਾਲ ਕਮਾਈ ਕਰਨੀ। ਸਾਧਕ 3 ਸ਼ਬਦ ਨੇ, ਸੱਸਾ, ਧੱਦਾ ਤੇ ਕੱਕਾ। ਸੱਸੇ ਦਾ ਅਰਥ ਹੈ ਜਿਹੜਾ ਸਾਵਧਾਨ ਹੈ, ਧੱਦੇ ਦਾ ਅਰਥ ਹੈ ਆਪਣੇ ਧਰਮ ਵਿੱਚ, ਤੇ ਕੱਕੇ ਦਾ ਅਰਥ ਹੈ ਉਹ ਧਰਮ ਜਿਹੜਾ ਇਹਦੀ ਕਲਿਆਣ ਕਰਦਾ ਹੋਵੇ। ਸਾਧਕ ਦਾ ਅਖਰੀ ਅਰਥ ਹੈ ਜੋ ਸਾਵਧਾਨ ਹੈ ਧਰਮ ਵਿੱਚ, ਤੇ ਕਿਹੜਾ ਧਰਮ, ਕਰਮ ਕਾਂਡੀ ਨਹੀਂ, ਜਿਹੜਾ ਧਰਮ ਇਹਦੀ ਕਲਿਆਣ ਕਰ ਸਕਦਾ ਹੋਵੇ। ਫੱਗੁਣ ਆ ਗਿਆ ਤੇ ਸਾਹਿਬ ਕਹਿਣ ਲੱਗੇ ਫਲਗੁਣ ਆਨੰਦ ਉਪਾਰ ਜਣਾ ਹਰ ਸੱਜਣ ਪ੍ਰਗਟਿ ਆਏ। ਮਹਾਰਾਜ ਕਿਵੇਂ ਆਨੰਦ ਆ ਗਿਆ, ਕਿਵੇਂ ਸੱਜਣ ਆਏ? ਕਹਿਣ ਲੱਗੇ ਜਿਹੜੀ ਗੱਲ ਗੁਰੂ ਅਰਜਨ ਦੇਵ ਨੇ ਚੇਤ ਦੇ ਮਹੀਨੇ ਵਿੱਚ ਕਹੀ ਸੀ ਕਿ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ, ਅੱਗੇ ਕਹਿਣ ਲੱਗੇ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾ। ਚੇਤ ਦੀਆਂ ਪਹਿਲਾਂ 2 ਤੁਕਾਂ ਪੜ੍ਹੋ ਤੇ ਫੱਗਣ ਦੀਆਂ 2 ਤੁਕਾਂ ਪੜ੍ਹੋ। ਮੈਂ ਕਹਿੰਦਾ ਵਾਂ ਕਿ ਚੇਤ ਦੀਆਂ ਪਹਿਲੀਆਂ 2 ਤੁਕਾਂ ਵਿੱਚ ਜਗਿਆਸੂ ਨੇ ਮੰਜ਼ਲ ਮਿਥੀਏ ਤੇ ਫੱਗਣ ਦੇ ਮਹੀਨੇ ਵਿੱਚ ਇਸ ਨੂੰ ਮੁਕਾਮ ਹਾਸਲ ਹੋ ਗਿਆ ਹੈ। ਮੇਰੇ ਸਤਿਗੁਰੂ ਨੇ 12 ਮਹੀਨਿਆਂ ਵਿੱਚ ਵੀ ਸਾਨੂੰ ਇੱਕ ਨਾਲ ਜੋੜਿਆ। ਹੁਣ ਅਸੀਂ ਹਫ਼ਤੇ ਦੇ 7 ਦਿਨ ਵਿਹਨੇ। ਗੁਰਮੁਖੋ, ਮੈਂ ਟਿਊਕ ਮਾਤਰ ਸਿਰਫ ਚੱਲਣਾ ਹੈ, ਭਾਵੇਂ ਇਸ ਦਾ ਵਿਸਤਾਰ ਜਿਤਨਾ ਮਰਜ਼ੀ ਕਰ ਲਓ। 7 ਦਿਨ ਨੇ, ਅਸੀਂ ਸੋਮਵਾਰ ਤੋਂ ਸ਼ੁਰੂ ਕਰਨੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਨੇ ਹਫ਼ਤਾ ਐਤਵਾਰ ਤੋਂ ਸ਼ੁਰੂ ਕੀਤਾ ਹੈ। ਕਹਿੰਦੇ ਨੇ ਭਲਿਆ ਆਹ 7 ਦਿਨ ਨੇ ਤੇਰੇ ਸਾਹਮਣੇ, ਤੂੰ ਇੱਕ ਇੱਕ ਦਿਨ ਕਿਤੇ ਕਮਾ ਲੈ। ਮਹਾਰਾਜ ਉਹ ਕਿਵੇਂ? ਪਹਿਲਾ ਬਚਨ ਕੀਤਾ, ਕਹਿਣ ਲੱਗੇ ਆਦਿਤ ਕਰੈ ਭਗਤ ਆਰੰਭ। ਐਤਵਾਰ ਆ ਗਿਆ ਹੈ, ਅੱਜ ਦੇਖ ਤੂੰ ਛੁੱਟੀ ਦਾ ਦਿਨ ਕਹਿੰਦਾ, ਐਤਵਾਰ ਵਾਲੇ ਦਿਨ ਤੂੰ ਭਗਤੀ ਆਰੰਭ ਕਰ ਦੇ। ਆਦਿਤ ਕਰੈ ਭਗਤ ਆਰੰਭ, ਕਾਇਆ ਮੰਦਰ ਮਨਸਾ ਥੰਮ। ਸੋਮਵਾਰ ਆ ਗਿਆ, ਐਤਵਾਰ ਸੂਰਜ ਦਾ ਦਿਨ ਹੈ, ਸੋਮਵਾਰ ਚੰਦਰਮਾ ਦਾ ਦਿਨ ਹੈ, ਸੋਮਵਾਰ ਸਸ ਅੰਮ੍ਰਿਤ ਝਰੈ ਚਾਖਤ ਬੇਗ ਸਗਲ ਵਿਖਰੈ। ਐਤਵਾਰ ਨੂੰ ਭਗਤੀ ਆਰੰਭ ਕਰ ਦੇ, ਸੋਮਵਾਰ ਨੂੰ ਰੱਬ ਮੇਰ ਕਰੇ ਤੇਰੇ ਅੰਦਰ ਅੰਮ੍ਰਿਤ ਦੀਆਂ ਬੂੰਦਾਂ ਸਿੰਜੀਆਂ ਜਾਣ, ਸੋਮਵਾਰ ਸਸ ਅੰਮ੍ਰਿਤ ਚਰੈ ਚਾਖਤ ਬੇਗ ਸਗਲ ਬਿਖਾਰੈ। ਅੱਗੇ ਆ ਗਿਆ ਮੰਗਲ, ਕਹਿਣ ਲੱਗੇ ਮੰਗਲਵਾਰੇ ਲੇ ਮਖੀਤ, ਪੰਚ ਚੋਰ ਕੀ ਜਾਣੈ ਰੀਤ, ਮੰਗਲਵਾਰ ਆਇਆ ਕਿਲੇ ਨੂੰ ਪੱਕਿਆ ਕਰ, ਕਿਤੇ ਤੇਰੇ ਸਰੀਰ ਕਿਲੇ ਨੂੰ ਪੰਜ ਚੋਰ ਨਾ ਠਾਕੇ ਲੈ ਜਾਣ। ਬੁੱਧਵਾਰ ਆ ਗਿਆ, ਕਹਿਣ ਲੱਗੇ ਬੁੱਧਵਾਰ ਬੁੱਧ ਕਰੈ ਪ੍ਰਗਾਸ, ਹਿਰਦੈ ਕਮਲ ਮੈਂ ਖਰਕਾ ਬਾਸ, ਬੁੱਧਵਾਰ ਖੇੜੈ ਕਦੀ ਹਿਰਦੇ ਕੌਲ ਵਿੱਚ ਸਾਈਂ ਦੇ ਦੀਦਾਰ ਪਾ। ਬ੍ਰਹਸਪਤਵਾਰ ਆ ਗਿਆ, ਕਹਿਣ ਲੱਗੇ ਐਵੇਂ ਡਰੀ ਜਾਣੈ ਵੀਰਵਾਰ ਤੋਂ, ਇੰਨਾ ਕੁ ਸਿਮਰਨ ਕਰ ਜਿੰਨੀ ਪਾਪਾਂ ਦੀ ਮੈਲ ਇਕੱਠੀ ਕੀਤੀ ਏ, ਅੱਜ ਵੀਰਵਾਰ ਵਾਲੇ ਦਿਨ ਸਾਰੀ ਧੋ ਦੇ। ਸਾਡੇ ਲੋਕ ਵੀਰਵਾਰ ਸਿਰ ਨਹੀਂ ਧੋਂਦੇ, ਗੁਰੂ ਕਹਿੰਦਾ ਨਹੀਂ, ਸਰੀਰ ਦੇ ਨਾਲ ਨਾਲ ਵੀਰਵਾਰ ਅੰਦਰ ਨੂੰ ਵੀ ਅੱਜ ਧੋ ਕੇ ਰੱਖ ਦੇ। ਬ੍ਰਹਸਪਤ ਬਿਖਿਆ ਦੇ ਬਹਾਏ, ਤੀਨ ਦੇਵ ਏਕ ਸੰਗ ਲਾਏ। ਅੱਗੇ ਆ ਗਿਆ ਸ਼ੁਕਰਵਾਰ, ਲੋਕ ਵਰਤ ਰੱਖਣ ਤੁਰੇ, ਸਾਹਿਬ ਨੇ ਕਿਹਾ ਨਹੀਂ, ਸੁਕ੍ਰਿਤ ਸੁਹਾਰੈ ਸੋ ਇਹ ਵਰਤ ਚੜੈ, ਅੰਨ ਦਿਨ ਆਪ ਸਿਓ ਲੜੈ, ਤੈਨੂੰ ਸ਼ੁਕਰਵਾਰ ਅੰਦਰ ਲੜਨ ਦੀ ਜਾਚ ਆ ਜਾਏ। ਅੱਗੇ ਆ ਗਿਆ ਸੱਤਵਾਂ ਦਿਨ ਸ਼ਨਿਚਰ, ਕਹਿਣ ਲੱਗੇ ਥਾਵਰ ਥਿਰ ਕਰ ਰਾਖੈ ਸੋਏ, ਸੋਮਵਾਰ ਤੋਂ ਬਾਅਦ ਤੂੰ ਚੱਲਿਆ ਹੈ, ਇੱਕ ਇੱਕ ਦਿਨ ਤੂੰ ਮਿਥਿਆ, ਐਤਵਾਰ ਤੇਰੀ ਆਰੰਭਤਾ ਸੀ। ਐਤਵਾਰ ਕਿਹਾ ਕਿ ਆਦਿਤ ਕਰੈ ਭਗਤ ਆਰੰਭ, ਤੇ ਸੱਤਵੇਂ ਦਿਨ ਕਹਿਣ ਲੱਗੇ ਥਾਵਰ ਥਿਰ ਕਰ ਰਾਖੈ ਸੋਏ, ਜੋਤ ਦੀ ਵਟੀ ਕੱਟ ਮੈਂ ਜੋਏ। ਪਿਆਰਿਆ ਤੂੰ ਸੱਤ ਦਿਨ ਕਮਾ, ਬਾਹਰ ਧੱਕੇ ਖਾਨਾ, ਸੱਤਾਂ ਦਿਨਾਂ ਵਿੱਚ ਤੇਰੇ ਅੰਦਰ ਨਾਮ ਦੀ ਜੋਤ ਜਗ ਸਕਦੀ ਹੈ। ਹਜ਼ੂਰ ਨੇ 12 ਮਖੀਨਿਆਂ ਨਾਲ ਇੱਕ ਨਾਲ ਜੋੜਿਆ, 7 ਦਿਨਾਂ ਵਿੱਚ ਇੱਕ ਨਾਲ ਜੋੜਿਆ, ਅਸੀਂ 7 ਦਿਨਾਂ ਨੇ ਇੱਕ ਦਿਨ ਤੇ ਰਾਤ ਦੇ 4-4 ਪਹਿਰ ਬਣਾ ਦਿੱਤੇ। ਤੇ ਬਾਬੇ ਫਰੀਦ ਨੇ ਕੂ ਕਿਹਾ, ਉਹ ਭਲਿਆ ਤੂੰ ਪਹਿਰ ਹੀ ਸਾਂਭ ਲੈ, ਕਿਉਂਕਿ 4 ਗਵਾਇਆ ਹੰਡ ਕਹਿ, 4 ਗਵਾਇਆ ਸਮ, ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਪਿਆਰਿਆ ਕੇਵਲ 4 ਪੈਰ ਦਿਨ ਤੇ ਰਾਤ 8 ਪੈਰ ਨਹੀਂ, ਤੇਰੀ ਜ਼ਿੰਦਗੀ ਦੇ 4 ਪੈਰ ਨੇ। ਇੱਕ ਇੱਕ ਪੈਰ ਦਾ ਜ਼ਿਕਰ ਕੀਤਾ, ਪਹਿਲਾ ਪਹਿਰੈ ਰਹਿਣ ਕੈ ਵਣਜਾਰਿਆ ਮਿੱਤਰਾ, ਹੁਕਮ ਭਇਆ ਗਰਭਾਸ, ਦੂਜਾ ਪਹਿਰੈ ਰਹਿਣ ਕੈ ਵਣਜਾਰਿਆ ਮਿੱਤਰਾ ਵਿਸਰ ਗਿਆ ਧਿਆਨ, ਤੀਜਾ ਪਹਿਰੈ ਰਹਿਣ ਕੈ ਵਣਜਾਰਿਆ ਮਿੱਤਰਾ ਧਨ ਜੋਬਨ ਸਿਓ ਚਿੱਤ, ਚੌਥੇ ਪਹਿਰੈ ਰਹਿਣ ਕੈ ਵਣਜਾਰਿਆ ਮਿੱਤਰਾ ਲਾਵੀ ਆਇਆ ਖੇਤ। ਇੱਕ ਇੱਕ ਤੁਕ 12 ਮਖੀਨਿਆਂ ਰਾਹੀਂ ਇੱਕ ਨਾਲ ਜੋੜਿਆ, ਪਿਆਰਿਓ 7 ਵਾਰਾਂ ਨਾਲ ਇੱਕ ਨਾਲ ਜੋੜਿਆ, 4 ਪਹਿਰਾਂ ਨਾਲ ਇੱਕ ਨਾਲ ਜੋੜਿਆ, ਤੇ ਕੇਵਲ ਦਿਨ ਮਹੀਨੇ ਹਫ਼ਤੇ ਜਾਂ ਸਦੀਆਂ ਨਹੀਂ, ਮੇਰੇ ਸਤਿਗੁਰੂ ਨੇ ਜੋ ਅਸੀਂ ਕਰਮ ਕਰਦੇ ਸਾਂ ਦੁਨੀਆ ਵੀ, ਸਾਡੇ ਕਰਮਾਂ ਵਿੱਚ ਵੀ ਸਾਨੂੰ ਇੱਕ ਨਾਲ ਜੋੜ ਦਿੱਤਾ। ਇੱਕ ਅਰਜ਼ ਮੈਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਕਰਨੀ ਹੈ, ਆਪ ਬਾਣੀ ਦੇ ਸਰੋਤੇ ਬੈਠੇ ਹੋ, ਕਈ ਸੱਜਣਾਂ ਨੇ ਇਹ ਬਚਨ ਕਈ ਵਾਰੀ ਸੁਣਿਆ ਵੀ ਹੋਣਾ ਹੈ। ਗੁਰੂ ਗ੍ਰੰਥ ਸਾਹਿਬ ਦੇ ਮੇਨ ਰਾਗ 31 ਨੇ ਸਰਲੇਖ ਵਾਲੇ, ਪਰ ਉਂਝ ਚੇਤੇ ਰੱਖੋ ਗੁਰਮੁਖ ਬੈਠੇ ਨੇ ਕੀਰਤਨ ਵਾਲੇ। ਗੌੜੀ ਦੇ 12 ਪ੍ਰਕਾਰ ਨੇ, ਬਸੰਤ ਖੰਡੋਲ ਖੈ, ਇਸ ਤੋਂ ਇਲਾਵਾ ਰਾਮਕਲੀ ਦੱਖਣੀ ਖੈ, ਅਨੇਕਾਂ ਜਿਹੜੇ ਨੇ ਇਹਨਾਂ ਰਾਗਾਂ ਦੇ ਨਾਲ ਹਜ਼ੂਰ ਨੇ ਰਾਗ ਦਰਜ ਕੀਤੇ। ਪਰ ਦੇਖੋ ਸਾਡੇ ਕਲਚਰ ਵਿੱਚ, ਸਾਡੇ ਸੱਭਿਆਚਾਰ ਰਾਹੀਂ ਮੇਰੇ ਗੁਰੂ ਨੇ ਫਿਰ ਇੱਕ ਨਾਲ ਜੋੜਿਆ। ਮੈਂ 2 ਕੁ ਉਦਾਹਰਨਾਂ ਅਰਜ਼ ਕਰਕੇ ਅੱਗੇ ਤੁਰਨਾ। ਗੁਰੂ ਗ੍ਰੰਥ ਸਾਹਿਬ ਦਾ ਵਡਹੰਸ ਰਾਗ ਅਸੀਂ ਪੜ੍ਹਨੇ, ਪਹਿਲਾਂ ਸਭ ਤੋਂ ਆਉਂਦੀਆਂ ਨੇ ਘੋੜੀਆਂ, ਜਦੋਂ ਬਾਣੀ ਪੜ੍ਹਦੇ ਹਾਂ ਵਡਹੰਸ ਰਾਗ ਵਿੱਚ ਘੋੜੀ ਆਉਂਦੀ, ਉਦੋਂ ਬਾਅਦ ਆਉਂਦੀਆਂ ਨੇ ਅਲਾਣੀਆਂ। ਸਾਨੂੰ ਪਿੰਡਾਂ ਵਿੱਚ ਰਹਿਣ ਵਾਲਿਆਂ ਨੂੰ ਪਤਾ ਹੈ, ਚੇਤੇ ਰੱਖਿਓ ਗੁਰੂ ਗ੍ਰੰਥ ਸਾਹਿਬ ਦੇ ਅਨੇਕਾਂ ਸ਼ਬਦ ਐਸੇ ਨੇ ਜਿਹੜੇ ਸਾਡੇ ਪਿੰਡ ਦੇ ਸੱਭਿਆਚਾਰ ਨਾਲ ਜੁੜੇ ਨੇ। ਬਾਬੇ ਫਰੀਦ ਨੂੰ ਵੇਖੋ, ਤੁਹਾਡੇ ਬਾਹਰ ਦੇ ਸ਼ਬਦ ਵਰਦਾ ਫਰੀਦਾ ਥੀਓ ਪਵਾਹੀ ਦੱਬ, ਚੇ ਸਾਈ ਲੋੜੈ ਸਭ, ਕਿਤੇ ਪੁੱਛੋ ਕਿਸੇ ਨੂੰ ਦੱਬ ਕੀ ਹੈ, ਪਰ ਪਿੰਡ ਦਾ ਬੰਦਾ ਇਹਦੀ ਵਿਆਖਿਆ ਕਰਕੇ ਦੱਸੇਗਾ ਦੱਬ ਕੀ ਹੁੰਦੀ ਹੈ। ਬਾਬਾ ਜੀ ਨੂੰ ਪੁੱਛੋ, ਕਹਿਣ ਲੱਗੇ ਜਿਉਂ ਡਰਨਾ ਖੇਤ ਮਾਹੇ ਡਰਾਇਆ, ਕਿਸੇ ਨੂੰ ਕੀ ਪਤਾ ਸ਼ਹਿਰ ਵਾਲੇ ਨੂੰ ਡਰਨਾ ਕੀ ਹੈ, ਫਸਲ ਪੱਕੀ ਹੋਵੇ ਜੱਟ ਦੀ ਭਾਵੇਂ ਅਨਪੜ ਹੋਵੇ, ਉਹਨੂੰ ਪੁੱਛੋ ਬਾਪੂ ਡਰਨਾ ਕੀ ਹੁੰਦਾ ਹੈ, ਨਕਲੀ ਬੰਦਾ ਬਣਾਇਆ ਦੇਖ ਕੇ ਕਹੇਗਾ ਬੇਟਾ ਆਹ ਡਰਨਾ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚ ਅਸੀਂ ਆਸਾ ਕੀ ਵਾਰ ਦਾ 3 ਸ਼ਲੋਕ ਹੀ ਪੜ੍ਹਨੇ ਹਾਂ, ਕਹਿਣ ਲੱਗੇ ਛੁੱਟੇ ਤਿਲ ਬੁਆੜ ਜੋ ਸੁਣਿਆ ਅੰਦਰ ਖੇਤ, ਬੁਆੜ ਤਿਲ ਕੀ ਨੇ, ਸੁਣੇ ਖੇਤ ਕਿਹੜੇ ਨੇ। ਹਜ਼ੂਰ ਕਿਰਪਾਲੂ ਮੇਰਾਂ ਦੇ ਦਾਤੇ ਨੇ ਇੱਕ ਕਿਰਪਾ ਕੀਤੀ, ਪਹਿਲਾਂ ਵਡਹੰਸ ਰਾਗ ਵਿੱਚ ਘੋੜੀਆਂ ਦਰਜ ਕੀਤੀਆਂ, ਘੋੜੀਆਂ ਤੋਂ ਬਾਅਦ ਅਲਾਣੀਆਂ ਦਰਜ ਕਰ ਦਿੱਤੀਆਂ। ਘੋੜੀਆਂ ਦਾ ਸੰਬੰਧ ਸਾਡੇ ਪੇਂਡੂ ਕਲਚਰ ਨਾਲ ਹੈ। ਬੱਚੇ ਦੀ ਸ਼ਾਦੀ ਖੋਣ ਲੱਗੀਏ, ਮਾਂ ਬਾਪ ਫੁੱਲੇ ਨਹੀਂ ਸਮਾਂਦੇ, ਭੈਣਾਂ ਨੇ ਵੀਰ ਦੀ ਘੋੜੀ ਗਾਉਣੀ ਸ਼ੁਰੂ ਕੀਤੀ, ਉਧਰ ਘੋੜੀ ਦੀਆਂ ਵਾਗਾਂ ਪਈਆਂ ਗਾਉਂਦੀਆਂ ਸਨ, ਨਾਲ ਵੀਰ ਦੇ ਸੁਹਾਗ ਦੀਆਂ ਘੋੜੀਆਂ ਗਾਉਣ ਲੱਗੀਆਂ। ਮੇਰੇ ਕਿਰਪਾਲੂ ਦਾਤਾ ਜੀ ਨੇ ਉੱਥੇ ਨਾਲ ਕਹਿ ਦਿੱਤਾ, ਭੈਣੇ ਕੱਲੇ ਵੀਰ ਦੀ ਘੋੜੀ ਨਾ ਗਾ, ਸੱਚ ਜਾਣ ਸਰੀਰ ਵੀ ਇੱਕ ਘੋੜੀ ਹੈ, ਇਹ ਅਸਵਾਰੀ ਮਿਲੀ ਏ ਪਰਮਾਤਮਾ ਦੇ ਘਰ ਜਾਣ ਵਾਸਤੇ, ਘੋੜੀਆਂ ਗਾ ਰਹੀ ਹੈ, ਇਸ ਤੋਂ ਅੱਗੇ ਨੇ ਅਲਾਣੀਆਂ ਕਦੀ ਭੁੱਲੀ ਨਾ, ਜਿਸ ਦੀਆਂ ਵਾਗਾਂ ਪਕੜ ਕੇ ਘੋੜੀਆਂ ਗਾਉਣੀ ਪਈਆਂ, ਜਿਸ ਦਿਨ ਦੀ ਅਰਥੀ ਉੱਟੀ ਅਰਥੀ ਤੋਂ ਬਾਅਦ ਇਹਦੀਆਂ ਅਲਾਣੀਆਂ ਵੀ ਗਾਈਆਂ ਜਾਣੀਆਂ ਨੇ। ਘੋੜੀਆਂ ਦੇ ਨਾਲ ਅਲਾਣੀਆਂ ਰੱਖੀਆਂ, ਮਤਾਂ ਕੇਵਲ ਵਾਗਾਂ ਗੁੰਦੀ ਰਹੇ, ਵਾਗਾਂ ਗੁੰਦਣ ਵਾਲੀਏ, ਘੋੜੀਆਂ ਵਾਲੇ ਦੀ ਇੱਕ ਦਿਨ ਅਲਾਣੀ ਵੀ ਪੜੀ ਜਾਣੀ ਹੈ। ਇਹਦਾ ਮਤਲਬ ਸਤਿਗੁਰੂ ਨੇ ਸਾਡੇ ਕਲਚਰ ਵਿੱਚ ਵੀ ਖੁਸ਼ੀ ਤੇ ਗਮੀ ਨੂੰ, ਜਨਮ ਤੇ ਮੌਤ ਨੂੰ, ਹਰਖ ਤੇ ਸੋਗ ਨੂੰ, ਦੁੱਖ ਤੇ ਸੁੱਖ ਨੂੰ ਬਰਾਬਰ ਕਰਕੇ ਦਿਖਾ ਦਿੱਤਾ। ਪਰਤ ਕੇ ਅਸੀਂ ਰਾਮਕਲੀ ਰਾਗ ਪੜ੍ਹਨੇ, ਸੱਚੇ ਪਾਤਸ਼ਾਹ ਜੀ ਨੇ ਆਨੰਦ ਸਾਹਿਬ ਦਰਜ ਕੀਤਾ ਹੈ, 40 ਪੌੜੀਆਂ ਆਨੰਦ ਸਾਹਿਬ ਦੀਆਂ ਪੜੀਆਂ ਜਾਂਦੀਆਂ ਨੇ। ਆਨੰਦ ਸਾਹਿਬ ਸੰਪੂਰਨ ਹੋਇਆ ਤੇ ਬਾਬਾ ਸੁੰਦਰ ਜੀ ਦਾ ਉਚਾਰਨ ਕੀਤਾ ਹੋਇਆ ਰਾਮਕਲੀ ਸੱਦ ਆ ਗਿਆ। ਮੈਂ ਸਿਰਫ ਸੰਖੇਪ ਵਿੱਚ, ਪਹਿਲਾਂ ਆਨੰਦ ਸਾਹਿਬ 40 ਪੌੜੀਆਂ ਗੁਰੂ ਅਮਰਦਾਸ ਜੀ ਦਾ, 6 ਪੌੜੀਆਂ ਬਾਬਾ ਸੁੰਦਰ ਜੀ ਦੀਆਂ ਸੱਦ ਦੀਆਂ, ਤੇ ਉਸ ਤੋਂ ਅਗਲਾ ਸ਼ਬਦ ਹੈ ਗੁਰੂ ਅਰਜੁਨ ਦੇਵ ਜੀ ਦਾ ਕਿ ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਏੜਾ ਮੇਰਾ ਸਾਜਨੜਾ, ਪਹਿਲਾਂ ਆਨੰਦ ਤੇ ਆਨੰਦ ਤੋਂ ਬਾਅਦ ਸੱਦ। ਇਹਦਾ ਭਾਵ ਇਹ ਸੀ, ਆਨੰਦ ਵਿੱਚ ਰਹਿਣ ਵਾਲਿਆ ਮੌਤ ਦਾ ਸੱਦਾ ਨਾ ਭੁੱਲ ਜਾਈ, ਤੇ ਜਿਸ ਦਿਨ ਤੇਰੇ ਘਰ ਮੌਤ ਫੇਰਾ ਪਾਏ ਉਦਣ ਆਨੰਦ ਨੂੰ ਨਾ ਭੁੱਲ ਜਾਈ। ਆਨੰਦ ਨੂੰ ਤੇ ਸੱਦ ਨੂੰ ਇਕੱਠਿਆਂ ਰੱਖ ਦਿੱਤਾ ਕਿ ਆਨੰਦ ਵਿੱਚ ਸੱਦੜੇ ਨਾ ਭੁੱਲ ਜਾਈ, ਤੇ ਜਿੱਦਣ ਸੱਦੇ ਪੈ ਜਾਣ ਉਦਣ ਰੱਬ ਨੂੰ ਉਲਾਮੇ ਨਾ ਦਈ, ਭਾਵੇਂ ਜਵਾਨ ਪੁੱਤਰ ਵੀ ਮਰ ਜਾਏ ਪਰ ਉਹਦੀ ਅਰਦਾਸ ਤੋਂ ਪਹਿਲਾਂ ਜ਼ਬਾਨ ਤੋਂ ਪੜੀ ਕਿ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਮੇਰੇ ਸਤਿਗੁਰੂ ਨੇ ਸਾਡੇ ਕਲਚਰ ਨਾਲ ਜੁੜੇ ਹੋਏ ਸ਼ਬਦ, ਸਾਡੇ ਸੱਭਿਆਚਾਰ ਨਾਲ ਜੁੜੇ ਹੋਏ ਕੁਝ ਕੁ ਰਸਮਾਂ ਤੇ ਰਿਵਾਜ, ਉਹਨਾਂ ਰਾਹੀਂ ਵੀ ਸਾਨੂੰ ਇੱਕ ਓੰਕਾਰ ਨਾਲ ਜੋੜਿਆ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਹੋਲੀ ਦਾ ਸੰਬੰਧ ਹਿੰਦੁਸਤਾਨ ਦੇ ਨਾਲ ਬਹੁਤ ਪੁਰਾਤਨ ਹੈ, ਇੱਕ ਇਹਦੇ ਨਾਲ ਘਟਨਾ ਬਹੁਤ ਜੁੜੀ ਹੈ। ਉਸ ਘਟਨਾ ਦਾ ਜ਼ਿਕਰ ਕਰਨ ਤੋਂ ਬਿਨਾਂ ਇਸ ਖਰੂਦ ਮਚਾਉਣ ਵਾਲੀ ਖੇਡ ਵਾਲੇ ਪਾਸੇ ਤੁਰਿਆ ਨਹੀਂ ਜਾ ਸਕੇਗਾ। ਹਿੰਦੂ ਮਿਥਿਹਾਸ ਇਹ ਗੱਲ ਕਹਿੰਦਾ ਹੈ ਕਿ ਖਰਨਾਕਸ਼ ਨੇ ਭਗਤੀ ਕਰਕੇ ਇੱਕ ਵਰ ਲਿਆ ਸੀ ਕਿ ਮੈਨੂੰ ਕਦੀ ਵੀ ਮੌਤ ਨਾ ਆਵੇ। ਮੈਂ ਕੇਵਲ ਬਾਣੀ ਤੋਂ ਆਧਾਰਿਤ, ਬਾਹਰੋਂ ਕੋਈ ਕਹਾਣੀ, ਕੋਈ ਗਾਥਾ, ਕੋਈ ਹੋਰ ਬਾਹਰ ਦੀ ਕੋਈ ਚੀਜ਼ ਨਹੀਂ, ਸਿਰਫ ਗੁਰੂ ਗ੍ਰੰਥ ਸਾਹਿਬ ਵਿੱਚੋਂ। ਪ੍ਰਹਿਲਾਦ ਨੂੰ ਬਾਪ ਨੇ ਇੱਕ ਦਵਾ ਪਾਇਆ, ਚਾਰ ਚੁਫੇਰੇ ਉਹਨੇ ਕਹਿ ਦਿੱਤਾ ਮੇਰੇ ਨਾਮ ਦਾ ਚਰਚਾ ਹੋਵੇ, ਮੌਤ ਮੈਨੂੰ ਕਦੀ ਨਹੀਂ ਆਉਣੀ। ਰੱਬ ਦੀ ਖੇਡੇ, ਹੰਕਾਰੀ ਬਾਪ ਦੇ ਘਰ ਇੱਕ ਪੁੱਤਰ ਪੈਦਾ ਹੋ ਗਿਆ, ਤੇ ਭਾਈ ਗੁਰਦਾਸ ਕਹਿੰਦੇ ਨੇ ਕਲਰ ਵਿੱਚ ਲੋਕ ਬੀਜ ਪਾਉਣ ਤੇ ਫਸਲ ਨਹੀਂ ਨਿਕਲਦੀ, ਰੱਬ ਦੀ ਅਸਚਰਜ ਖੇਡ, ਉਹਨੇ ਖਰਨਾਕਸ਼ ਵਰਗੇ ਕਲਰ ਵਿੱਚ ਪ੍ਰਹਿਲਾਦ ਵਰਗਾ ਕਮਲ ਦਾ ਫੁੱਲ ਪੈਦਾ ਕਰ ਦਿੱਤਾ। ਹੈ ਕਲਰ ਸੀ, ਕਮਲ ਦਾ ਫੁੱਲ ਪੈਦਾ ਹੋ ਗਿਆ। ਜਿਸ ਦਿਨ ਉਸ ਬੱਚੇ ਨੇ ਸੁਰਤ ਸੰਭਾਲੀ, ਉਹਦੇ ਕੰਨਾਂ ਵਿੱਚ ਆਵਾਜ਼ ਪਈ ਕਿ ਹਰਨਾਕਸ਼ ਹੀ ਸਭ ਕੁਝ ਹੈ, ਜਲੇ ਖਰਨਾਕਸ਼ ਥਲੇ ਹਰਨਾਕਸ਼। ਉਸ ਬੱਚੇ ਦੀ ਆਤਮਾ ਵਿੱਚੋਂ ਇੱਕ ਆਵਾਜ਼ ਆਈ, ਭਾਵੇਂ ਮੈਨੂੰ ਇਹਨਾਂ ਜਨਮ ਦਿੱਤਾ ਹੈ ਪਰ ਹਕੀਕਤ ਵਿੱਚ ਮੇਰਾ ਬਾਪ ਝੂਠ ਬੋਲਦਾ ਹੈ, ਉਸ ਰਾਮ ਤੋਂ ਬਿਨਾਂ, ਪ੍ਰਭੂ ਤੋਂ ਬਿਨਾਂ ਦੂਜਾ ਕੋਈ ਹੈ ਹੀ ਨਹੀਂ। ਪਿਆਰਿਓ, ਜਦੋਂ ਅੰਦਰ ਸੱਚ ਪੈਦਾ ਹੋ ਜਾਏ, ਜਿਸ ਅੰਦਰ ਸੱਚ ਦੀ ਚਿੰਗ ਬਲ ਪਏ, ਉਹ ਕਦੀ ਰਿਸ਼ਤੇਦਾਰੀ ਤੇ ਖੂਨ ਦੇ ਨਾਤੇ ਨਹੀਂ ਦੇਖਦਾ। ਸੱਚ ਬੋਲਣ ਵਾਲਾ ਕੇਵਲ ਰੱਬ ਨੂੰ ਸਾਹਮਣੇ ਰੱਖ ਕੇ ਚੱਲਦਾ, ਨਾ ਕਿ ਆਪਣੇ ਸੰਸਾਰ ਦਾ ਨੱਕ ਨਮੂਜ। ਪੁੱਤਰ ਨੇ ਇੱਕ ਆਵਾਜ਼ ਦਿੱਤੀ, ਮੇਰਾ ਬਾਪ ਝੂਠ ਬੋਲਦਾ ਹੈ, ਇਹ ਸੱਚ ਨਹੀਂ ਹੋ ਸਕਦਾ। ਤ੍ਰੈ ਕਾਲ ਜੇ ਸੱਚ ਹੈ ਤੇ ਕੇਵਲ ਇੱਕ ਪਰਿਪੂਰਨ ਪਰਮੇਸ਼ਰ। ਇਸ ਦੇ ਫਿਰ ਦੋ ਉਸਤਾਦ ਮੁਕਰਰ ਕੀਤੇ, ਸੱਚ ਨੂੰ ਵਰਗ ਲਾਉਣ ਦਾ ਯਤਨ ਕੀਤਾ ਗਿਆ। ਉਹ ਦੋ ਉਸਤਾਦ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦਾ ਨਾਮ ਹੈ, ਇੱਕ ਹੈ ਸੰਡਾ ਤੇ ਦੂਜਾ ਹੈ ਮਰਕਾ। ਵੈਸੇ ਉਹਦਾ ਨਾਮ ਸੀ ਅਮਰਕ, ਸੰਡਾ ਤੇ ਅਮਰਕ ਦੋ ਉਸਤਾਦ ਉਹਨਾਂ ਨੇ ਮੁਕਰਰ ਕੀਤੇ ਕਿ ਇਸ ਬੱਚੇ ਨੂੰ ਇੱਕ ਗੱਲ ਸਮਝਾ ਦਿਓ ਕਿ ਤੂੰ ਆਪਣੀ ਜ਼ਬਾਨ ਤੇ ਰਾਮ ਨਹੀਂ, ਕੇਵਲ ਖਰਨਾਕ ਸ਼ਬਦ ਹੀ ਰਟਣਾ ਹੈ। ਜਦੋਂ ਦੋਨੋਂ ਉਸਤਾਦ ਪ੍ਰਹਿਲਾਦ ਨੂੰ ਪੜ੍ਹਾਉਣ ਲਈ ਲਗਾਏ, ਇੱਕ ਵਿਦਿਆਰਥੀ, ਕਲਾਸ ਵਿੱਚ ਪੜ੍ਹਾਉਣ ਵਾਲੇ ਉਸਤਾਦ ਦੋ निक्के निक्के न्याणे बैठे, इको दम आवाज आई, जले खरनाक्ष थले खरनाक्ष। ते प्रहलाद ने ताड़ी मारी, जदों उच्ची सारी ताल मारिया गुरु ग्रंथ साहिब दियां तुकाने, जोर दी ताड़ी मार के खसिया, बच्चे चुप हो गए, ध्यान प्रहलाद वल गया, ते ताड़ी मार के कहिंदा, नहीं मेरा बाप कूड़ बोलदा है, जले खरी थले खरी है, जले राम थले राम है। संडा अमरक ने पूरा यतन लाया, होया कि जिस दिन उस्ताद पढ़ाना शुरू कीता, नाल प्रहलाद ने उच्ची आवाज विच राम राम पुकारिया, ते जितने बच्चे स्कूल वे सन, जा क्लास वी सन, जा पढ़न वाली थां वी सन, ओ सारे दे सारे बच्चे प्रहलाद दे पिछे राम राम कर लगे। संडा ते अमरक दी पेशी होई। गुरु ग्रंथ साहिब कहिंदे ने, हरनाक्ष ने पुछया कि अज दी रिपोर्ट की है, नीवी पा गए। कह लगे प्रहलाद मनिया नहीं। उत्तर दिता, केवल तू एक नू मनान दी गल करदा सै, जिन्ना बच्चिया ने अज तीकरा राम नहीं सी सुनिया, तेरे पुत्र ने ताड़िया मार के उन्हां दे कन्ना विच भी राम पा दिता है, तू एक नू हटाना चाहना है, इत्थे सारे बच्चे राम राम पै बोलदे। चुप करके चले गए। चेते रखियो, सच कदी भी विद्वाना दी गुंजलदार छल लच्छेदार शब्दावली विच ठगिया नहीं जा सकदा। उस्ताद कदी नहीं ठग सकदा सच बोलन वाले नू। हरनाक्ष घर आया है, घर वाली नू एक गल कही कि तू अपने दुध दा वास्ता पा, देख होर कोई कहिंदा मैं बच्चे नू कतल कर देंदा, मेरे घर दा बच्चा मेरा जाया पुत्र मेरे विरुद्ध बागी हो के बोले। कहन लगी तू कहिंदा दुध दा वास्ता पा, किते नू समझ पै जाए। आया प्रहलाद, मां ने गोद विच बिठा के गुरु ग्रंथ साहिब कहिंदे ने दूजी सी एदे ते ए तरीका ए यतन किते मन जाए। कहन लगी मेरे दुध दा वास्ता, मैं तेनू अपनी कुख विच जन्म दिता है, मैं अपने सामा विच तेनू साह दिते ने, मैं अपनी खुराक विच तेनू खुराक दिती है, मेरी एक गल मन, तेरे बाप ने सारी धरती वस विच कीती इथे, हर बंदा ओदी ईन मनी बैठा है, ओदे जाप ओदा रटन चल रहा है, बेटा तू बाप तो आकी ना हो, अपनी जबान ते बापू दा नाम रख। कह लगे मां मेनू दुध माफ कर दई, मेरे रोम रोम विच केवल राम वार रच गया है, सच जानी जे तू मेनू दुध पिया के कूड़ वाले पासे तोरना चाहनी है, तू मेरी मां नहीं ते मैं तेरा पुत्र। छोटे जे बाल कुते मां दे तरले कोई ना असर कीते। हुण तीसरी इन्हां दी मीटिंग होई जो गुरु ग्रंथ साहिब कह रहे ने, कहिंदे ने दुष्ट सभा इकट्ठी होई, उन्हां ने कहा हुण प्रहलाद नू केवल कतल कीता जाए, होर कोई तरीका नहीं। असी पढ़ने आ के प्रहलाद नू तत्ते थम ना लाया, पर गुरु ग्रंथ साहिब ने तीन तरह दे पहला जेड़े तशद्दुद होए ने उन्हां दे जिक्र कीता है। कहन लगे पहला प्रहलाद नू पहाड़ तो सटिया गया, ते खाई विच गोद भी डिगा, मानो जिवें मां दी गोद ने बच्चे नू अपने विच समेट लिया होवे, परत के रुख तो थले सटिया, रुख ने अपनी जिरान दिखाई, क्योंकि रुख दरवेश है, उन्हें भी सट ना लगन दिती। तीजा तशद्दुद कीता, वगदे हुए पानी भी सटिया, पानी भी बच्चे नू डोब ना सकिया, ते तीजा चौथा हीला सी के खोलका जिन्नू ए वर मिलिया सी के तेनू कदी भी अग नहीं साड़ सकदी। प्रहलाद अपने भतीजे नू गोदी विच लै के बैठी। कदी हिंदू मथियोलॉजी पढ़ी, ओदे अनुसार खोलका कोल एक छोटी जी उपर लैण वास्ते कंबली सी, इउं कह लो के छोटी जी फुलकारी सी, जे ओ फुलकारी लै के अग विच बैठ दिए ते अग ओदे ते असर नहीं करदी। प्रहलाद खोलका दी गोद विच है, अपने आप नू फुलकारी नाल खोलका ने ढकिया है, परमेश्वर दी एहो जी खेड वरती, अग लगी जदो तेज, हवा आई, हवा दे एक बुले ने ओ निक्की जी जड़ी फुलकारी सी खोलका तो उतार के प्रहलाद दे शरीर नू ढक दिता, बलदी कोई अग विच खोलका ते सड़ के सवा हो गई, पर सच बोलन वाला प्रहलाद फिर बच गया। चेते रखियो, होला महला गुरु ने क्यों कढ़िया, अज खड़क वाला दिन है होला महला, उस दिन रब ने भी कृपाण पकड़ी सी। गुरु ग्रंथ साहिब दी तुक है, कहिंदे ने जदो अग विचों प्रहलाद बच गया ते बाप ने अपनी कृपाण नू हथ पाया, ਪਰ ਰੱਬ ਦੀ ਕਿਰਪਾਨ ਉਹਦੇ ਨਖੁਨ ਸਨ। ਬਾਪ ਨੇ ਕਿਰਪਾਨ ਕੱਢ ਕੇ ਤਿੱਖੀ ਉੱਚੀ ਸਰੀ ਬੋਲ ਕੇ ਕਿਹਾ, ਕੌਣ ਹੈ ਜਿਹੜਾ ਤੈਨੂੰ ਪਾਣੀ ਵਿੱਚ ਪਹਾੜ ਤੋਂ ਰੁੱਖ ਤੋਂ ਅੱਗ ਤੋਂ ਬਚਾਉਂਦਾ ਹੈ, ਬੋਲ। ਜਦੋਂ ਬੱਚੇ ਵੱਲ ਕਿਰਪਾਨ ਕੀਤੀ ਪਿੱਛੋਂ ਆਵਾਜ਼ ਆਈ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੇ, ਇਹਦਾ ਜਵਾਬ ਇਹ ਨਹੀਂ ਦੇਗਾ, ਆ ਮੈਂ ਤੈਨੂੰ ਦੱਸਾਂ ਇਹਨੂੰ ਬਚਾਉਣ ਵਾਲਾ ਕੌਣ ਹੈ। ਪਿੱਛੇ ਝਾਤੀ ਮਾਰੀ, ਪਰਮਾਤਮਾ ਨਰਸਿੰਘ ਦਾ ਰੂਪ ਬਣ ਕੇ ਆਇਆ, ਉਹਨੇ ਆਪਣੇ ਨੋਵਾਂ ਨਾਲ ਹਰਨਾਕਸ਼ ਨੂੰ ਚੀਰ ਕੇ ਰੱਖ ਦਿੱਤਾ। ਇਹਦਾ ਮਤਲਬ ਉਸ ਦਿਨ ਰੱਬ ਨੇ ਇੱਕ ਗੱਲ ਕਹੀ ਕਿ ਜੇ ਦੁਸ਼ਮਣ ਅੱਤ ਕਰ ਦੇਵੇ ਤੇ ਚੇਤੇ ਰੱਖੋ ਉਹਦਾ ਧਰਤੀ ਉੱਤੇ ਜੀਣਾ ਕੌਮਾਂ ਲਈ ਮਨੁੱਖਤਾ ਲਈ ਸਮਾਜ ਲਈ ਦੁਖਦਾਈ ਹੈ, ਇਹੋ ਜੇ ਹਰਨਾਕਸ਼ ਨੂੰ ਨੋਵਾਂ ਨਾਲ ਚੀਰ ਕੇ ਰੱਖ ਦੇਣਾ ਚਾਹੀਦਾ ਹੈ। ਤੇ ਮੇਰੇ ਗੁਰੂ ਨੇ ਕਿਹਾ ਜੇ ਰੱਬ ਹਰਨਾਕਸ਼ ਨੂੰ ਨੋ ਨਾਲ ਚੀਰ ਸਕਦਾ ਹੈ ਤੇ ਜਿੱਦਣ ਜ਼ੁਲਮ ਦੀ ਇੰਤਹਾ ਹੋ ਜਾਏ ਉਦਣ ਰੰਗ ਸੱਟਣ ਦੀ ਥਾਂ ਖਾਲਸਾ ਖਾਲ ਖੂਨ ਦੀ ਹੋਲੀ ਖੇਡੇਗਾ, ਉਦਣ ਸ਼ਸਤਰ ਪਕੜੇ। ਗੁਰੂ ਗ੍ਰੰਥ ਸਾਹਿਬ ਦੀ ਇੱਕ ਸ਼ਬਦ ਹੈ, ਉਹ ਮੈਂ ਆਪ ਨੂੰ ਸਾਂਝਾ ਕਰਨਾ ਹੈ। ਸ਼ਬਦ ਆਰੰਭ ਹੁੰਦਾ ਹੈ ਕਿ ਸੰਡਾ ਮਰਕਾ ਜਾਏ ਪੁਕਾਰੇ, ਪੜੇ ਨਹੀਂ ਖਮਹੀ ਪਚਹਾਰੇ, ਰਾਮ ਕਹੇ ਕਰ ਤਾਲ ਬਜਾਵੇ, ਚਟੀਆਂ ਸਬੈ ਬਿਗਾਰੇ। ਅਰਥ ਪਹਿਲਾਂ ਮੈਂ ਕਰ ਦਿੱਤੇ, ਸੰਡਾ ਮਰਕਾ ਜਾਏ ਪੁਕਾਰੇ, ਪੜੇ ਨਹੀਂ ਖਮਹੀ ਪਚਹਾਰੇ, ਰਾਮ ਕਹੇ ਕਰ ਤਾਲ ਬਜਾਵੇ, ਚਟੀਆਂ ਸਬੈ ਬਿਗਾਰੇ। ਰਾਮ ਨਾਮ ਜਪਵੋ ਕਰੇ, ਹਿਰਦੈ ਹਰ ਜੀ ਕੋ ਸਿਮਰਨ ਕਰੇ। ਕਿੰਨੇ ਖਿਰਦੇ ਦੇ ਵਿੱਚ ਨਾਮ ਚੱਲਦਾ ਹੈ। ਅੱਗੇ ਸ਼ਬਦ ਹੈ, ਬਸਦਾ ਬਸ ਕੀਨੀ ਸਭ ਰਾਜੇ, ਬਿਨਤੀ ਕਰੇ ਪਟਰਾਨੀ। ਪਹਿਲਾਂ ਉਸਤਾਦ ਆਏ, ਹੁਣ ਸਾਹਮਣੇ ਮਾਂ ਆਈ। ਬਿਨਤੀ ਕਰੇ ਪਟਰਾਨੀ, ਪੂਤ ਪ੍ਰਹਿਲਾਦ ਕਹਿਆ ਨੀ ਮਾਨੈ, ਤਿੰਨ ਤੋਂ ਔਰੈ ਠਾਨੀ। ਤੀਜੀ ਜੁਗਤ ਵਰਤੀ, ਦੁਸ਼ਟ ਸਭਾ ਮਿਲ ਮੰਤਰ ਪਕਾਇਆ, ਕਰ ਸੈ ਔਦ ਕਨੇਰੀ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਗੇਰ ਤਰ ਜਲ ਜਵਾਲਾ ਪੈ ਰਾਖਿਓ, ਰਾਜਾ ਰਾਮ ਮਾਇਆ ਫੇਰੀ। ਕਈ ਵਾਰੀ ਅਸੀਂ ਕਹਿ ਦਿੰਨੇ ਆ ਵੀ ਦੇਖੋ ਜੀ, ਇਹ ਕਿਵੇਂ ਅੱਗ ਨਾ ਸਾੜ ਸਕੀ, ਕਿਵੇਂ ਪਾਣੀ ਨਾ ਸਾੜ ਸਕਿਆ। ਇੱਕ ਗੱਲ ਕਦੀ ਭੁੱਲਿਓ ਨਾ, ਜੋ ਕੁਝ ਵੀ ਰੱਬ ਨੇ ਤਤ ਸਿਰਜੇ ਨੇ, ਬਸ ਇਹਦਾ ਇੱਕੋ ਉੱਤਰ ਏ। ਆਸਾ ਕੀ ਵਾਰ ਦਾ ਇੱਕ ਸਲੋਕ ਪੜ ਲਿਆ, ਜੇ ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵਿਗਾਰ, ਭੈ ਵਿੱਚ ਧਰਤੀ ਦੱਬੀ ਪਹਾੜ। ਜਿਹੜਾ ਬੱਦਲ ਚਮਕਦਾ ਗਰਜਦਾ ਹੈ, ਇਹਨੂੰ ਵੀ ਬਾਬਾ ਜੀ ਨੇ ਕਿਹਾ ਭੈ ਵਿੱਚ ਇੰਦ ਫਿਰੈ ਸਿਰ ਪਹਾੜ। ਪਿਆਰਿਓ ਕੱਲੇ ਇਹ ਨਹੀਂ, ਹਜ਼ੂਰ ਨੇ ਕਿਹਾ ਭੈ ਵਿੱਚ ਸੂਰਜ, ਭੈ ਵਿੱਚ ਚੰਦ, ਜਿਸ ਬਾਪੂ ਦੇ ਹੁਕਮ ਵਿੱਚ ਪੌਣ ਪਾਣੀ ਅੱਗ ਸੂਰਜ ਸਾਰੇ ਚੱਲਦੇ ਨੇ, ਤੇ ਜਿੱਦਣ ਉਹਦੇ ਬੱਚੇ ਨੂੰ ਇਹਨਾਂ ਤੱਤਾਂ ਨਾਲ ਕੋਈ ਖਤਮ ਕਰਨਾ ਚਾਹੇ ਤੇ ਸੱਚ ਜਾਣੋ, ਉਹ ਪਰਮਾਤਮਾ ਆਪਣੇ ਪੁੱਤਰ ਨੂੰ ਬਚਾਉਣ ਲਈ ਤੱਤਾਂ ਦੇ ਸੁਭਾਅ ਵੀ ਬਦਲ ਦਿੰਦਾ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਨੇ ਕਿ ਦੁਸ਼ਟ ਸਭਾ ਮਿਲ ਮੰਤਰ ਪਕਾਇਆ, ਕਰ ਸਹਿ ਔਦ ਕਨੇਰੀ, ਗਿਰ ਤਰ ਜਲ ਜਵਾਲਾ ਪੈ ਰਾਖਿਓ, ਰਾਜਾ ਰਾਮ ਮਾਇਆ ਫੇਰੀ। ਕਹਿੰਦੇ ਨੇ ਉਸ ਵੇਲੇ ਫਿਰ ਇੱਕ ਖੇਡ ਵਾਪਰੀ, ਕਾਢ ਖੜਗ ਕਿਰਪਾਨ ਕੱਢੀ ਹਰਨਾਕਸ਼ ਨੇ। ਮੈਂ ਤਾਂ ਅਰਜ਼ ਕਰ ਰਿਹਾ ਪਿਆਰਿਓ, ਸ਼ਸਤਰ ਸਟਾਉਣ ਲਈ ਕੇਵਲ ਚਰਖੇ ਦੀਆਂ ਤੰਦਾਂ ਨਹੀਂ, ਸ਼ਸਤਰ ਸਟਾਉਣ ਵਾਸਤੇ ਇੱਥੇ ਵੀ ਪ੍ਰਿਥਵੀ ਮਜ਼ਾਇਲ ਬਣਾਉਣ ਦੀ ਲੋੜ ਪਈ ਹੈ। ਸ਼ਸਤਰ ਸਟਾਉਣ ਵਾਸਤੇ ਇੱਥੇ ਵੀ ਬਰਫੀਲੀਆਂ ਚੋਟੀਆਂ ਉੱਤੇ ਲੈ ਕੇ ਮਸ਼ੀਨ ਗੰਨਾ ਬੈਠੇ ਨੇ, ਕਿਉਂਕਿ ਤਾਕਤ ਵਾਲੇ ਦੀ ਤਾਕਤ ਨੂੰ ਖਤਮ ਹੀ ਤਾਕਤ ਨਾਲ ਕੀਤਾ ਜਾ ਸਕਦਾ ਹੈ। ਉਸ ਵੇਲੇ ਉਹਨੇ ਤਲਵਾਰ ਕੱਢੀ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਕਾਢ ਖੜਕ ਕਾਲ ਭੈ ਕੋਪਿਓ ਹਰਨਾਕਸ਼, ਮੋਏ ਬਤਾਓ ਜੋ ਤੋਂ ਰੱਖ ਹੈ, ਉਹ ਦੱਸ ਕੌਣ ਤੈਨੂੰ ਬਚਾਉਣ ਵਾਲਾ। ਹੁਣ ਪ੍ਰਹਿਲਾਦ ਨੇ ਬੋਲਿਆ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਪੀਤ ਪਿਤੰਬਰ ਤ੍ਰਿਭਵਨ ਧਨੀ, ਥੰਮ ਮੈਂ ਹਰ ਪੱਖ ਹੈ। ਰੱਬ ਬੋਲ ਕੇ ਕਹਿੰਦਾ ਇਹਦੇ ਤੋਂ ਨਹੀਂ, ਮੇਰੇ ਵੱਲ ਝਾਤੀ ਮਾਰ, ਇਹਨੂੰ ਬਚਾਉਣ ਵਾਲਾ ਕੌਣ ਹੈ। ਜਦੋਂ ਝਾਤੀ ਮਾਰੀ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਹਰਨਾਕਸ਼ ਜਿਨ ਨਖੈ ਬਿਦਾਰਿਓ, ਸੁਰ ਨਰ ਕੀਏ ਸਨਾਥਾ। ਆਪਣੇ ਤੇਜ ਨੋਵਾਂ ਦੇ ਨਾਲ ਹਰਨਾਕਸ਼ ਨੂੰ ਚੀਰ ਕੇ ਰੱਖ ਦਿੱਤਾ।